ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਜ਼ੀਜ਼ੋ, ਅੱਜ ਅਸੀਂ ਸਬਕ ਨੰਬਰ 20 ਸਮਾਪਤ ਫਰਮਾਵਾਂਗੇ, ਜਿਹਦਾ ਉਨਵਾਨ ਹੈ ਇਬਰਾਹਿਮ ਤੇ ਇਸਮਾਇਲ। ਇਹ ਪੈਦਾਇਸ਼ ਦੀ ਕਿਤਾਬ ਬਾਬ 17 ਤੇ ਬਾਬ 18 ਤੇ ਮੁਸ਼ਤਮਿਲ ਏ। ਇਹ ਇਸ ਪ੍ਰੋਗਰਾਮ ਦਾ ਪਹਿਲਾ ਹਿੱਸਾ ਤੇ ਇਹਦਾ ਦੂਜਾ ਹਿੱਸਾ ਤੁਸੀਂ ਆਉਣ ਵਾਲੇ ਪ੍ਰੋਗਰਾਮ ਵਿੱਚ ਸਮਾਪਤ ਫਰਮਾ ਸਕੋਗੇ। ਕਲਾਮ ਮੁਕੱਦਸ ਦਾ ਮੁਤਾਲਿਆ ਕਰਦਿਆਂ ਹੋਇਆਂ ਅਸਾਂ ਨੇ ਪਿਛਲੇ ਦੋ ਸਬਕਾਂ ਵਿੱਚ ਹਜ਼ਰਤ ਇਬਰਾਹਿਮ ਨਬੀ ਦੀ ਕਹਾਣੀ ਵੇਖੀ। ਪਹਿਲੇ ਇਬਰਾਹਿਮ ਦਾ ਨਾਂ ਇਬਰਾਹਿਮ ਨਾ ਸੀ ਬਲਕਿ ਇਬਰਾਹਿਮ ਸੀ। ਲੇਕਿਨ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਦਰਿਆਫਤ ਕਰਾਂਗੇ ਕਿ ਹਜ਼ਰਤ ਇਬਰਾਹਿਮ ਦਾ ਨਾਂ ਜਿਹੜਾ ਕਿ ਪਹਿਲੇ ਇਬਰਾਹਿਮ ਸੀ ਫਿਰ ਇਬਰਾਹਿਮ ਕਿਉਂ ਬਦਲ ਦਿੱਤਾ ਗਿਆ। ਅੱਜ ਦੇ ਸਬਕ ਦਾ ਪਹਿਲਾ ਹਿੱਸਾ ਇੱਕ ਗਮਗੀਨ ਕਹਾਣੀ ਏ ਜਿਹੜੀ ਦੱਸਦੀ ਕਿ ਇਬਰਾਹਿਮ ਨੇ ਉਹ ਕੰਮ ਕੀਤਾ ਜਿਹੜਾ ਖੁਦਾ ਨੂੰ ਨਾਪਸੰਦ ਸੀ। ਕੁਝ ਲੋਕਾਂ ਦਾ ਖਿਆਲ ਏ ਕਿ ਖੁਦਾ ਦੇ ਨਬੀ ਬੇਗੁਨਾਹ ਹੁੰਦੇ ਨੇ ਤੇ ਉਹ ਕਦੀ ਗੁਨਾਹ ਨਹੀਂ ਕਰਦੇ, ਲੇਕਿਨ ਖੁਦਾ ਪਾਕ ਦਾ ਕਲਾਮ ਦੱਸਦਾ ਕਿਉਂਕਿ ਕੁਝ ਫਰਕ ਨਹੀਂ, ਇਸ ਲਈ ਕਿ ਸਾਰਿਆਂ ਨੇ ਗੁਨਾਹ ਕੀਤਾ ਤੇ ਖੁਦਾ ਦੇ ਜਲਾਲ ਤੋਂ ਮਹਿਰੂਮ ਹੋਏ। ਰੋਮੀਓ ਬਾਬ 3 ਆਇਤ ਨੰਬਰ 22 ਤੇ 23। ਤੇ ਜੇ ਅਸੀਂ ਕਹੀਏ ਕਿ ਅਸਾਂ ਨੇ ਗੁਨਾਹ ਨਹੀਂ ਕੀਤਾ ਤੇ ਅਸੀਂ ਝੂਠੇ ਠਹਿਰਾਨੇ ਆ ਤੇ ਉਹਦਾ ਕਲਾਮ ਸਾਡੇ ਵਿੱਚ ਨਹੀਂ ਹੈ। ਪਹਿਲਾ ਯੂਹੰਨਾ ਬਾਬ 1 ਆਇਤ ਨੰਬਰ 10। ਅਸੀਂ ਪਹਿਲੇ ਹੀ ਜਾਣ ਚੁੱਕੇ ਹਾਂ ਕਿ ਆਦਮ ਦਾ ਗੁਨਾਹ ਕਿਸ ਤਰ੍ਹਾਂ ਛੋਟੇ ਵੱਡੇ ਮਰਦੋ ਔਰਤ ਦਾ ਤੇ ਹਰ ਫਰਦ ਮੋਮਨ ਤੇ ਨਬੀ ਸਾਰਿਆਂ ਵਿੱਚ ਫੈਲ ਗਿਆ। ਸਿਰਫ ਇੱਕ ਸ਼ਖਸ ਏ ਜਿਹਦੇ ਤੇ ਆਦਮ ਦੇ ਗੁਨਾਹ ਨੇ ਅਸਰ ਨਾ ਕੀਤਾ ਤੇ ਉਹ ਪਾਕ ਜ਼ਾਤ ਪਾਕ ਨਿਜਾਤ ਦਹਿੰਦਾ ਦੀ ਏ, ਜਿਹਨੂੰ ਖੁਦਾ ਤਾਲਾ ਨੇ ਬਾਅਦ ਵਿੱਚ ਗੁਨਾਹਗਾਰਾਂ ਦੀ ਗੁਨਾਹ ਤੋਂ ਰਿਹਾਈ ਵਾਸਤੇ ਇਸ ਜ਼ਮੀਨ ਤੇ ਉਤਾਰਿਆ। ਉਸ ਤੇ ਮੌਰੂਸੀ ਗੁਨਾਹ ਦਾ ਅਸਰ ਨਾ ਸੀ ਕਿਉਂਕਿ ਉਹ ਖੁਦਾ ਪਾਕ ਦੀ ਪਾਕ ਹਜ਼ੂਰੀ ਵਿੱਚੋਂ ਅਸਮਾਨ ਤੋਂ ਉਤਰ ਕੇ ਤੇ ਫਿਰ ਜ਼ਮੀਨ ਤੇ ਆਇਆ ਸੀ। ਪਿਛਲੇ ਦੋ ਸਬਕਾਂ ਵਿੱਚ ਅਸੀਂ ਵੇਖਿਆ ਕਿ ਖੁਦਾ ਤਾਲਾ ਨੇ ਇਬਰਾਹਿਮ ਨੂੰ ਇੱਕ ਵੱਡੀ ਕੌਮ ਦਾ ਬਾਪ ਬਣਾਉਣ ਦਾ ਵਾਅਦਾ ਕਿਵੇਂ ਕੀਤਾ, ਕਿਉਂਕਿ ਇਸੇ ਕੌਮ ਚੋਂ ਨਜਾਤ ਦਹਿੰਦੇ ਦਾ ਆਉਣਾ ਜ਼ਰੂਰ ਸੀ। ਇਬਰਾਹਿਮ ਤੇ ਉਹਦੀ ਬੀਵੀ ਦੋਵੇਂ ਬੁਢਾਪੇ ਵਿੱਚ ਸਨ ਤੇ ਬੇਔਲਾਦ ਸਨ, ਤੇ ਫਿਰ ਵੀ ਇਹ ਬੁਢਾਪਾ ਇਬਰਾਹਿਮ ਨੂੰ ਖੁਦਾ ਦੇ ਕਲਾਮ ਤੇ ਯਕੀਨ ਕਰਨ ਤੋਂ ਰੋਕ ਨਾ ਸਕਿਆ। ਤੇ ਅੱਜ ਅਸੀਂ ਵੇਖਾਂਗੇ ਕਿ ਖੁਦਾ ਨੇ ਔਲਾਦ ਦੇਣ ਤੋਂ ਪਹਿਲੇ ਵਾਅਦੇ ਦੇ 10 ਸਾਲ ਬਾਅਦ ਇਬਰਾਹਿਮ ਨੇ ਕੋਸ਼ਿਸ਼ ਕੀਤੀ ਕਿ ਖੁਦਾ ਆਪਣਾ ਵਾਅਦਾ ਪੂਰਾ ਕਰੇ। ਤਾਹਮ ਇਬਰਾਹਿਮ ਨੇ ਆਪਣੀ ਬੇਸਬਰੀ ਦੇ ਆਲਮ ਵਿੱਚ ਜੋ ਕੁਝ ਕੀਤਾ ਉਹ ਕਈ ਮਸਾਇਲ ਦਾ ਬਾਇਸ ਬਣਿਆ। ਹੁਣ ਤੌਰਾਤ ਸ਼ਰੀਫ ਦੇ ਮੁਤਾਲੇ ਵਿੱਚ ਅਸੀਂ ਅੱਗੇ ਵਧਾਂਗੇ ਤੇ ਵੇਖਾਂਗੇ ਕਿ ਖੁਦਾ ਨੇ ਜਿਸ ਬੇਟੇ ਨੂੰ ਦੇਣ ਦਾ ਵਾਅਦਾ ਇਬਰਾਹਿਮ ਦੇ ਨਾਲ ਕੀਤਾ ਸੀ ਉਹਦੇ ਲਈ ਇਬਰਾਹਿਮ ਤੇ ਉਹਦੀ ਬੀਵੀ ਸਾਰੀ ਨੇ ਕੀ ਕੀਤਾ ਤੇ ਕੀ ਤਰਕੀਬ ਲੜਾਈ। ਪੈਦਾਇਸ਼ ਦੀ ਕਿਤਾਬ ਦੇ 16ਵੇਂ ਬਾਬ ਵਿੱਚ ਖੁਦਾ ਦਾ ਕਲਾਮ ਬਿਆਨ ਕਰਦਾ ਹੈ ਤੇ ਇਬਰਾਹਿਮ ਦੀ ਬੀਵੀ ਸਾਰੀ ਦੇ ਕੋਈ ਔਲਾਦ ਨਾ ਹੋਈ। ਇਸ ਦੀ ਇੱਕ ਮਿਸਰੀ ਲੋਂਡੀ ਸੀ ਜਿਸ ਦਾ ਨਾਂ ਹਾਜਰਾ ਸੀ ਤੇ ਸਾਰੀ ਨੇ ਇਬਰਾਹਿਮ ਨੂੰ ਆਖਿਆ ਕਿ ਵੇਖ, ਖੁਦਾਵੰਦ ਨੇ ਮੈਨੂੰ ਤੇ ਔਲਾਦ ਤੋਂ ਮਹਿਰੂਮ ਰੱਖਿਆ ਹੈ, ਸੋ ਤੂੰ ਮੇਰੀ ਲੋਂਡੀ ਦੇ ਕੋਲ ਜਾ, ਸ਼ਾਇਦ ਉਸ ਤੋਂ ਮੇਰਾ ਘਰ ਆਬਾਦ ਹੋਵੇ। ਤੇ ਇਬਰਾਹਿਮ ਨੇ ਸਾਰੀ ਦੀ ਗੱਲ ਮੰਨੀ ਤੇ ਇਬਰਾਹਿਮ ਨੂੰ ਕਿਨਾਨ ਵਿੱਚ ਰਹਿੰਦਿਆਂ 10 ਸਾਲ ਹੋ ਗਏ। ਜਦੋਂ ਉਹਦੀ ਬੀਵੀ ਸਾਰੀ ਨੇ ਆਪਣੀ ਮਿਸਰੀ ਲੋਂਡੀ ਉਹਨੂੰ ਦੇ ਦਿੱਤੀ ਤੇ ਉਹ ਹਾਜਰਾ ਦੇ ਕੋਲ ਗਿਆ ਤੇ ਉਹ ਹਾਮਲਾ ਹੋਈ। ਤੇ ਜਦੋਂ ਉਹਨੂੰ ਮਾਲੂਮ ਹੋਇਆ ਕਿ ਉਹ ਹਾਮਲਾ ਹੋ ਗਈ ਏ ਤੇ ਆਪਣੀ ਬੀਬੀ ਨੂੰ ਹਕੀਰ ਜਾਣਨ ਲੱਗੀ। ਉਦੋਂ ਸਾਰੀ ਨੇ ਇਬਰਾਹਿਮ ਨੂੰ ਆਖਿਆ ਕਿ ਜੋ ਜ਼ੁਲਮ ਮੇਰੇ 'ਤੇ ਹੋਇਆ ਉਹ ਤੇਰੀ ਗਰਦਨ 'ਤੇ ਵੇ। ਮੈਂ ਆਪਣੀ ਲੋਂਡੀ ਤੇਰੀ ਅਗੋਸ਼ ਵਿੱਚ ਦਿੱਤੀ ਅਤੇ ਹੁਣ ਜੋ ਉਹਨੇ ਹਾਮਲਾ ਆਪਣੇ ਆਪ ਨੂੰ ਵੇਖਿਆ ਅਤੇ ਉਹਦੀਆਂ ਨਜ਼ਰਾਂ ਵਿੱਚ ਮੈਂ ਹਕੀਰ ਹੋ ਗਈ ਹਾਂ। ਸੋ ਖੁਦਾਵੰਦ ਮੇਰੇ ਅਤੇ ਤੇਰੇ ਦਰਮਿਆਨ ਇਨਸਾਫ ਕਰੇ। ਇਬਰਾਹਿਮ ਨੇ ਸਾਰੀ ਨੂੰ ਆਖਿਆ ਕਿ ਤੇਰੀ ਲੌਂਡੀ ਤੇਰੇ ਹੱਥ ਵਿੱਚ ਏ, ਜੋ ਤੈਨੂੰ ਚੰਗਾ ਲੱਗੇ ਸੋ ਤੂੰ ਕਰ। ਉਦੋਂ ਸਾਰੀ ਨੇ ਉਹਦੇ 'ਤੇ ਸਖਤੀ ਕਰਨਾ ਸ਼ੁਰੂ ਕੀਤੀ ਅਤੇ ਉਹਦੇ ਕੋਲੋਂ ਉਹ ਭੱਜ ਗਈ। ਪੈਦਾਇਸ਼ ਬਾਬ 16 ਅਤੇ ਉਹਦੀਆਂ ਪਹਿਲੀਆਂ 6 ਆਇਤਾਂ। ਸਾਨੂੰ ਪਤਾ ਚੱਲਦਾ ਕਿ ਇਬਰਾਹਿਮ ਦਾ ਗੁਨਾਹ ਕਿਵੇਂ ਪਰੇਸ਼ਾਨੀ ਦਾ ਸਬਬ ਬਣਿਆ ਅਤੇ ਉਹਦੇ ਘਰ ਵਿੱਚ ਨਫ਼ਰਤ ਅਤੇ ਬੇਚੈਨੀ ਪੈਦਾ ਹੋ ਗਈ। ਕਿਉਂਕਿ ਹਾਜਰਾ ਹਾਮਲਾ ਹੋ ਗਈ ਸੀ, ਇਸ ਲਈ ਸਾਰੀ ਉਸ ਤੋਂ ਹਸਦ ਕਰਨ ਲੱਗੀ ਸੀ। ਹਾਜਰਾ ਮਾਈ ਸਾਰੀ ਦੇ ਇਸ ਨਾਰਵਾ ਸਲੂਕ ਤੋਂ ਤੰਗ ਆ ਗਈ ਅਤੇ ਇਸ ਲਈ ਮਜਬੂਰ ਹੋ ਕੇ ਉਹ ਸਾਰੀ ਦੇ ਘਰੋਂ ਭੱਜ ਗਈ। ਅੱਗੇ ਖੁਦਾ ਦਾ ਕਲਾਮ ਬਿਆਨ ਕਰਦਾ ਹੈ ਅਤੇ ਉਹ ਖੁਦਾਵੰਦ ਦੇ ਫਰਿਸ਼ਤੇ ਨੂੰ ਬਿਆਬਾਨ ਵਿੱਚ ਪਾਣੀ ਦੇ ਇੱਕ ਚਸ਼ਮੇ ਦੇ ਕੋਲ ਮਿਲੀ। ਇਹ ਉਹੀ ਚਸ਼ਮਾ ਹੈ ਜਿਹੜਾ ਸ਼ੋਰ ਦੀ ਰਾਹ ਵਿੱਚ ਏ, ਅਤੇ ਉਹਨੇ ਆਖਿਆ ਕਿ ਇਹ ਸਾਰੀ ਦੀ ਲੌਂਡੀ ਹਾਜਰਾ, ਤੂੰ ਕਿੱਥੋਂ ਆਈ ਏ ਅਤੇ ਕਿੱਧਰ ਜਾਣੀ ਏ? ਉਹਨੇ ਆਖਿਆ ਕਿ ਮੈਂ ਆਪਣੀ ਬੀਬੀ ਸਾਰੀ ਦੇ ਕੋਲੋਂ ਭੱਜ ਕੇ ਆਈ ਹਾਂ। ਖੁਦਾਵੰਦ ਦੇ ਫਰਿਸ਼ਤੇ ਨੇ ਉਹਨੂੰ ਆਖਿਆ ਕਿ ਤੂੰ ਆਪਣੀ ਬੀਬੀ ਦੇ ਕੋਲ ਵਾਪਸ ਜਾ ਅਤੇ ਆਪਣੇ ਆਪ ਨੂੰ ਉਹਦੇ ਕਬਜ਼ੇ ਵਿੱਚ ਕਰ ਦੇ। ਅਤੇ ਖੁਦਾਵੰਦ ਦੇ ਫਰਿਸ਼ਤੇ ਨੇ ਉਹਨੂੰ ਆਖਿਆ ਕਿ ਮੈਂ ਤੇਰੀ ਔਲਾਦ ਨੂੰ ਬੜਾ ਵਧਾਵਾਂਗਾ, ਇੱਥੋਂ ਤੱਕ ਕਿ ਕਸਰਤ ਦੇ ਸਬਬ ਤੋਂ ਇਹਦਾ ਸ਼ੁਮਾਰ ਨਾ ਹੋਵੇਗਾ। ਅਤੇ ਖੁਦਾਵੰਦ ਦੇ ਫਰਿਸ਼ਤੇ ਨੇ ਉਹਨੂੰ ਆਖਿਆ ਕਿ ਤੂੰ ਹਾਮਲਾ ਏ ਅਤੇ ਤੇਰੇ ਬੇਟਾ ਹੋਵੇਗਾ ਅਤੇ ਉਹਦਾ ਨਾਂ ਇਸਮਾਈਲ ਰੱਖੀ, ਇਸ ਲਈ ਕਿ ਖੁਦਾਵੰਦ ਨੇ ਤੇਰਾ ਦੁੱਖ ਸੁਣ ਲਿੱਤਾ ਹੈ ਅਤੇ ਉਹ ਗੋਰਖਰ ਦੀ ਤਰ੍ਹਾਂ ਆਜ਼ਾਦ ਮਰਦ ਹੋਵੇਗਾ। ਉਸ ਦਾ ਹੱਦ ਸਭ ਦੇ ਖਿਲਾਫ ਅਤੇ ਸਭ ਦੇ ਹੱਥ ਉਸ ਦੇ ਖਿਲਾਫ ਹੋਵਣਗੇ ਅਤੇ ਉਹ ਆਪਣੇ ਸਾਰੇ ਭਰਾਵਾਂ ਦੇ ਸਾਹਮਣੇ ਵਸਦਾ ਰਹੇਗਾ। ਪੈਦਾਇਸ਼ ਬਾਬ 16 ਆਇਤ ਨੰਬਰ 7 ਤੋਂ 12 ਤੱਕ। ਫਿਰ ਹਾਜਰਾ ਆਪਣੀ ਬੀਬੀ ਦੇ ਕੋਲ ਵਾਪਸ ਆਈ ਜਿਵੇਂ ਖੁਦਾ ਦੇ ਫਰਿਸ਼ਤੇ ਨੇ ਉਹਨੂੰ ਆਖਿਆ ਸੀ, ਅਤੇ ਇਬਰਾਹਿਮ ਦਾ ਹਾਜਰਾ 'ਚੋਂ ਇੱਕ ਬੇਟਾ ਹੋਇਆ। ਅਤੇ ਇਬਰਾਹਿਮ ਨੇ ਉਸ ਬੇਟੇ ਦਾ ਨਾਂ ਜਿਹੜਾ ਹਾਜਰਾ ਤੋਂ ਪੈਦਾ ਹੋਇਆ ਸੀ ਇਸਮਾਈਲ ਰੱਖਿਆ। ਅਤੇ ਜਦੋਂ ਹਾਜਰਾ ਦੇ ਕੋਲ ਇਸਮਾਈਲ ਪੈਦਾ ਹੋਇਆ ਅਤੇ ਉਦੋਂ ਇਬਰਾਹਿਮ 86 ਸਾਲਾਂ ਦਾ ਸੀ। ਪੈਦਾਇਸ਼ ਬਾਬ 16 ਆਇਤ ਨੰਬਰ 15 ਅਤੇ 16। ਅਤੇ ਫਿਰ ਇਸਮਾਈਲ ਪੈਦਾ ਹੋਇਆ ਜਿਹੜਾ ਸਾਰੇ ਅਰਬਾਂ ਦਾ ਬਾਪ ਏ। ਅਸੀਂ ਵੇਖਾਂਗੇ ਕਿ ਖੁਦਾ ਨੇ ਇਸਮਾਈਲ ਦੀ ਹਿਫਾਜ਼ਤ ਕੀਤੀ ਅਤੇ ਉਹਦੇ ਲਈ ਇੱਕ ਮਨਸੂਬਾ ਬਣਾਇਆ। ਯਾਦ ਰੱਖੋ ਕਿ ਇਸਮਾਈਲ ਉਹ ਨਹੀਂ ਏ ਜਿਹਦਾ ਵਾਅਦਾ ਖੁਦਾ ਨੇ ਇਬਰਾਹਿਮ ਦੇ ਨਾਲ ਕੀਤਾ ਸੀ। ਖੁਦਾ ਦਾ ਉਹ ਵਾਅਦਾ ਜਿਹੜਾ ਉਹਨੇ ਇਬਰਾਹਿਮ ਦੇ ਨਾਲ ਕੀਤਾ ਸੀ ਕਿ ਮੈਂ ਤੈਨੂੰ ਇੱਕ ਨਵੀਂ ਕੌਮ ਬਣਾਵਾਂਗਾ, ਤਬਦੀਲ ਨਹੀਂ ਹੋਇਆ। ਜਿਵੇਂ ਇਬਰਾਹਿਮ ਨੂੰ ਛੇਤੀ ਸੀ ਕਿ ਖੁਦਾ ਨੂੰ ਕੋਈ ਛੇਤੀ ਨਹੀਂ ਏ, ਖੁਦਾ ਆਪਣਾ ਵਾਅਦਾ ਪੂਰਾ ਕਰਦਾ, ਬੇਸ਼ੱਕ ਉਹ ਦੇਰ ਨਾਲ ਪੂਰਾ ਕਰੇ। ਫਿਰ ਖੁਦਾ ਦਾ ਕਲਾਮ ਦੱਸਦਾ ਕਿ ਇਸਮਾਈਲ ਦੇ ਪੈਦਾ ਹੋਣ ਤੋਂ ਬਾਅਦ ਪੂਰੇ 13 ਸਾਲਾਂ ਤੱਕ ਖੁਦਾ ਬਿਲਕੁਲ ਖਾਮੋਸ਼ ਰਿਹਾ ਅਤੇ ਇਬਰਾਹਿਮ ਨਾਲ ਬਿਲਕੁਲ ਕਲਾਮ ਨਾ ਕੀਤਾ। ਲੇਕਿਨ ਫਿਰ ਖੁਦਾ ਇੱਕ ਰੋਜ਼ ਇਬਰਾਹਿਮ ਦੇ ਨਾਲ ਹਮ ਕਲਾਮ ਹੋਇਆ। Thank you.
ਗੱਲ ਤੋਂ ਅਸੀਂ ਵੀ ਪਰ ਚਾਹੀਦਾ ਹੈ ਜੋ ਮੁੜੀਏ ਨਾ ਇਸ ਗੱਲ
ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ID ਏ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।